करम धरम पखंड जो दिसे इन जम जगति लुटे निर्वाण कीर्तन गावो करते का जेको बचन कमावे संतन का गुर पर साथी थरिये पाठ पढ़ियो अर वेद बिचारियो निमल फैंगन सादे पंच जना स्यों संग न छुटक्यो अदक अहं बुद्ध वादे प्यारे मैं किए कर्म प्यारे इन विद मिलन न जाई मैं किए कर्म अनेक हार पर्यो स्वामी के द्वारे Thank you. ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਕਾਫੀ ਸਮੇਂ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਬੈਠ ਕੇ ਆਨੰਦ ਮਾਣ ਰਹੇ ਹੋ। ਸੋ ਭਾਵੇਂ ਮੌਸਮ ਕੁਝ ਖਰਾਬ ਵੀ ਹੈ, ਪਰ ਬੜੀ ਮਹਾਰਾਜ ਨੇ ਫਿਰ ਵੀ ਕਿਰਪਾ ਕੀਤੀ ਹੈ। ਆਪ ਬਹੁਤ ਸੰਗਤਾਂ ਦਾ ਇਕੱਠ ਤਕਰੀਬਨ ਜਿੰਨੀ ਕੁ ਪੰਡਾਲ ਅੱਜ ਭਰ ਜਾਣਾ ਸਾਰਾ ਹੀ, ਜੋ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਪਹਿਲਾਂ ਪ੍ਰਬੰਧਕਾਂ ਨੂੰ ਫਿਕਰ ਸੀ ਵੀ ਸੰਗਤ ਆਉਣੀ ਨਹੀਂ, ਹੁਣ ਫਿਕਰ ਹੈ ਵੀ ਸੰਗਤ ਨੂੰ ਬਿਠਾਵਾਂਗੇ ਕਿੱਥੇ। ਸੋ ਅਜੇ ਤਾਂ ਇੱਕ ਦੀਵਾਨ ਕੱਲ੍ਹ ਦਾ ਵੀ ਹੈ। ਸੋ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਜਿੱਥੇ ਜਗ੍ਹਾ ਮਿਲੇ ਬੈਠੋ, ਲਾਹਾ ਲਓ। ਸੇਵਾਦਾਰਾਂ ਨੂੰ ਬੇਨਤੀ ਹੈ ਵੀ ਉੱਧਰ ਜਿਹੜੇ ਸਾਧ ਸੰਗਤ ਜੀ ਬੱਚੇ ਫਿਰ ਰਹੇ ਨੇ ਟਰਾਲੀਆਂ ਦੇ ਵਿੱਚ, ਉਹਨਾਂ 'ਤੇ ਜ਼ਰਾ ਕੰਟਰੋਲ ਕਰੋ, ਉੱਧਰੋਂ ਆਵਾਜ਼ ਆ ਰਹੀ ਹੈ। ਸੇਵਾਦਾਰਾਂ ਦੀ ਇੱਥੇ ਪੰਡਾਲ 'ਚ ਨਹੀਂ, ਉੱਧਰ ਜ਼ਰਾ ਜ਼ਿਆਦਾ ਲੋੜ ਹੈ। ਜਿਹੜੇ ਬੱਚੇ ਫਿਰਦੇ ਨੇ ਉਹਨਾਂ 'ਤੇ ਕੰਟਰੋਲ ਕਰੋ, ਕਿਉਂਕਿ ਸਾਧ ਸੰਗਤ ਜੀ ਜਦੋਂ ਕੋਈ ਵੀ ਕਿਸੇ ਪਾਸਿਓਂ ਆਵਾਜ਼ ਆਵੇ ਫਿਰ ਆਨੰਦ ਨਹੀਂ ਬਣਦਾ, ਇਕਾਗਰਤਾ ਬਣਾ ਕੇ ਬੈਠਣਾ। ਲਾਹਾ ਲਓ ਸਾਰੇ ਸਤਿਗੁਰਾਂ ਦੇ ਸਨਮੁੱਖ ਹੋਣ ਵਾਸਤੇ ਪਿਆਰ ਦਾ ਸਬੂਤ ਦਿਓ, ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਰੀ ਸੰਗਤ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਰਹਿਮਤ ਹੋਈ ਹੈ ਸਤਿਗੁਰਾਂ ਦੀ। ਕੋਈ ਵੀ ਜਿਹੜੀ ਚੀਜ਼ ਹੈ ਉਹ ਸੁਰ ਵਿੱਚ ਚੰਗੀ ਲੱਗਦੀ, ਸਾਧ ਸੰਗਤ ਮਾੜਾ ਮੋਟਾ ਵਾਜਾ ਖਰਾਬ ਹੋ ਜਾਵੇ ਕਹਿੰਦੇ ਹਾਂ ਹੁਣ ਬੇਸੁਰਾ ਹੋ ਗਿਆ, ਇਹਨੂੰ ਸੁਰ 'ਚ ਕਰ ਲਓ। ਬੇਸੁਰਾ ਵਾਜਾ ਵੀ ਚੰਗਾ ਨਹੀਂ ਲੱਗਦਾ, ਬੇਸੁਰਾ ਚਿਮਟਾ ਵੀ ਚੰਗਾ ਨਹੀਂ ਲੱਗਦਾ। ਸਾਧ ਸੰਗਤ ਜੀ ਤੁਸੀਂ ਬੇਸੁਰਾ ਕੱਪੜਾ ਪਾ ਲਓ, ਸਾਨੂੰ ਕੱਪੜਾ ਵੀ ਚੰਗਾ
ਨਹੀਂ ਲੱਗਦਾ।
ਹੁਣ ਕੱਪੜਾ ਵੀ ਉਹ ਵੀ ਬੇਸੁਰਾ ਪਾ ਲਿਆ, ਉਹ ਵੀ ਸੋਹਣਾ ਨਹੀਂ ਲੱਗਣਾ। ਬੇਸੁਰੀ ਗੱਡੀ ਚਲਾ ਲਓ, ਗੱਡੀ ਵੀ ਚੰਗੀ ਨਹੀਂ ਲੱਗਣੀ। ਜੇ ਹੁਣ ਉਹਦੇ ਵਿੱਚ 10 ਕੁਇੰਟਲ ਭਾਰ ਪੈਂਦਾ, ਤੁਸੀਂ 30 ਕੁਇੰਟਲ ਲੱਦ ਲਓ ਤਾਂ ਬੇਸੁਰਾ ਕੰਮ ਹੋ ਗਿਆ ਸਾਰੇ। ਸੋ ਚਲਾਓ ਜਰਾ ਬੇਸੁਰੀ ਗੱਡੀ, ਤੁਸੀਂ ਇੱਕ ਕਿੱਲਾ ਹੀ ਬੇਸੁਰੀ ਗੱਡੀ ਚਲਾ ਕੇ ਵੇਖ ਲਓ। ਉਹ ਬੇਸੁਰੀ ਗੱਡੀ ਚੱਲਦੀ ਹੋਏਗੀ ਤਾਂ ਆਪਾਂ ਸਾਰਿਆਂ ਨੇ ਲਾਹਨਤਾਂ ਪਾਉਣੀਆਂ। ਲੈ ਦੱਸ ਰਾਹ ਕਿੱਧਰ ਨੂੰ ਹੈ ਤੇ ਜਾਂਦਾ, ਬੋਲੋ ਜਾਂਦਾ ਕਿੱਧਰ ਨੂੰ ਹੈ। ਬੇਸੁਰੀ ਗੱਡੀ ਚੱਲਦੀ ਵੀ ਚੰਗੀ
ਨਹੀਂ ਲੱਗਦੀ।
ਸਾਧ ਸੰਗਤ ਜੀ, ਇਸੇ ਤਰ੍ਹਾਂ ਕੋਈ ਵੀ ਕੰਮ ਹੈ ਨਾ, ਉਹ ਸੁਰ ਵਿੱਚ ਹੀ ਸੋਹਣਾ ਲੱਗਦਾ। ਪਰ ਹੁਣ ਜੇ ਗੱਡੀ ਬੇਸੁਰੀ ਹੋ ਗਈ, ਭਾਵ ਕੋਈ ਖਰਾਬੀ ਆ ਗਈ, ਚਲੋ ਮਕੈਨਿਕ ਕੋਲ, ਮਿਸਤਰੀ ਕੋਲ ਲੈ ਜਾਓ। ਵਾਜਾ ਬੇਸੁਰਾ ਹੋ ਗਿਆ, ਚਲੋ ਪਟਿਆਲੇ ਲੈ ਜਾਓ। ਢੋਲਕੀ ਬੇਸੁਰੀ ਹੋ ਗਈ, ਲੈ ਜਾਓ ਚਿਮਟੇ, ਸਾਰੇ ਸਾਜ਼। ਕੋਈ ਵੀ ਗੱਲ ਹੈ ਉਹ ਠੀਕ ਹੋ ਜੂ। ਹੁਣ ਜਿਹੜੇ ਬੰਦਿਆਂ ਦੇ ਜੀਵਨ ਹੀ ਬੇਸੁਰੇ ਹੋ ਚੁੱਕੇ ਨੇ, ਉਹਨਾਂ ਦਾ ਕੀ ਕਰੀਏ? ਜਿਹੜੇ ਲੋਕਾਂ ਦੇ ਜੀਵਨ ਹੀ ਬੇਸੁਰੇ ਹੋ ਗਏ ਨੇ, ਉਹਨਾਂ ਦਾ ਕਿਆ ਕੀਤਾ ਜਾਵੇ? ਬੇਸੁਰੀ ਚੀਜ਼ ਕੋਈ ਵੀ ਸੋਹਣੀ ਚੰਗੀ ਨਹੀਂ ਲੱਗਣੀ। ਜਿਹੜੇ ਲੋਕਾਂ ਦਾ ਖਾਣਾ ਬੇਸੁਰਾ, ਜਿਹੜੇ ਲੋਕਾਂ ਦਾ ਵੇਖਣਾ ਬੇਸੁਰਾ, ਜਿਹੜੇ ਲੋਕਾਂ ਦਾ ਸੁਣਨਾ ਬੇਸੁਰਾ, ਉਹ ਬੰਦੇ ਵੀ ਦੁਨੀਆਂ ਨੂੰ ਚੰਗੇ ਨਹੀਂ ਲੱਗਦੇ। ਤੁਸੀਂ ਵੇਖ ਲਓ, ਜਿਹੜੇ ਬੰਦੇ ਦਾ ਵੇਖਣਾ ਹੀ ਭੈੜਾ, ਸਾਰੀ ਦੁਨੀਆਂ ਕਹਿੰਦੀ ਲੱਦਾਸ ਇਹ ਵੇਖਦਾ ਕਿੱਦਾਂ ਜੀ। ਜਿਹੜਾ ਬੰਦਾ ਸੁਣਦਾ ਹੀ ਬੇਸੁਰਾ, ਭਾਵ ਹਰ ਸਮੇਂ ਮਾੜਾ ਹੀ ਸੁਣਦਾ, ਸਾਰੀ ਦੁਨੀਆਂ ਨੇ ਉਹਨੂੰ ਵੀ ਕਹਿਣਾ। ਜਿਹੜੇ ਬੰਦੇ ਦਾ ਜੀਵਨ ਹੀ ਬੇਸੁਰਾ, ਹੁਣ ਸਾਰੀ ਦੁਨੀਆਂ ਉਹ ਬੰਦੇ ਤੋਂ ਨਫ਼ਰਤ ਕਰਦੀ ਹੈ। ਪਿਆਰਿਓ, ਦੁਨੀਆਂ ਦਾ ਇਲਾਜ, ਗੱਡੀਆਂ ਦਾ ਇਲਾਜ, ਸਾਜ਼ਾਂ ਦਾ ਇਲਾਜ, ਹਰ ਇੱਕ ਦਾ ਇਲਾਜ ਸੁਰ ਵਿੱਚ ਦੁਨੀਆਂ ਦੇ ਲੋਕ ਕਰਨਗੇ। ਪਰ ਜਿਹੜੇ ਬੰਦਿਆਂ ਦਾ ਬੇਸੁਰਾ ਜੀਵਨ ਹੋ ਜਾਵੇ, ਇੱਕ ਗੁਰੂ ਮਹਾਂਪੁਰਖ ਨੇ ਜਿਹੜੇ ਸਾਧ ਸੰਗਤ ਜੀ ਬੇਸੁਰਿਆਂ ਨੂੰ ਸੁਰ ਵਿੱਚ ਕਰ ਸਕਦੇ, ਹੋਰ ਕਿਸੇ ਦੀ ਵੀ ਸਮਰੱਥਾ ਨਹੀਂ ਹੈ, ਹੋਰ ਕਿਸੇ ਦੀ ਵੀ ਪਾਵਰ ਬੇਸੁਰਿਆਂ ਨੂੰ ਸੁਰ ਵਿੱਚ ਕਰਨ ਵਾਸਤੇ ਇੱਕ ਗੁਰੂ ਹੈ ਜਿਹਨੇ ਸਾਨੂੰ ਸੁਰ ਚ ਕਰ ਦੇਣਾ। ਕਿੱਧਰ ਤੁਰਿਆ ਜਾਂਦਾ, ਆ ਜਾ ਆਪਣੀ ਜਗ੍ਹਾ ਤੇ ਆ ਜਾ। ਖਾਣਾ ਕੀ ਹੈ? ਆ 36 ਪ੍ਰਕਾਰ ਦਾ ਭੋਜਨ ਹੈ, ਇਹ ਖਾ ਲੈ। ਪੀਣਾ ਕੀ ਹੈ? ਆ ਕੀ ਛੱਡਦੇ ਸ਼ਰਾਬਾਂ, ਗੁਰੂ ਦਾ ਖੰਡੇ ਬਾਟੇ ਦਾ ਅੰਮ੍ਰਿਤ ਪੀ ਲੈ। ਜੇ ਪੀਣਾ ਹੀ ਹੈ, ਉਹ ਜੇ ਤੂੰ ਪੀਣੀ ਹੈ, ਪੀ ਲੈ ਪਾਵਨ ਖੰਡੇ ਧਾਨ। ਦੋ ਘੰਟੇ, ਚਾਰ ਘੰਟੇ, 10 ਘੰਟੇ ਬਾਅਦ ਟਰਾਲੀ ਟਰੈਕਟਰ ਉਹਨਾਂ ਦੇ ਘਰ ਵਿੱਚ ਪਹੁੰਚਿਆ ਹੋਵੇ, ਬਾਹਰ ਅੱਗੇ ਦਰਵਾਜ਼ੇ ਅੱਗੇ ਖਲੋਤਾ ਹੋਵੇ, ਲਓ ਜੀ ਟਰੈਕਟਰ ਆਇਆ, ਟਰਾਲੀ ਆਈ ਹੈ ਫਲਾਣੇ ਪਿੰਡੋਂ, ਚਲੋ ਚੱਲੀਏ ਦੀਵਾਨ ਤੇ। ਫਿਰ ਵੀ ਕਈ ਤੇ ਇਹੋ ਜਿਹੇ ਨੇ ਜਿਹੜੇ ਦੀਵਾਨ ਤੇ ਜਾਣ ਵਾਸਤੇ ਤਿਆਰ
ਨਹੀਂ ਹੁੰਦੇ,
ਤੇ ਕਈ ਇਹੋ ਜਿਹੇ ਨੇ ਜਿਨ੍ਹਾਂ ਦੀ 500-500 ਰੁਪਈਆ ਤਨਖਾਹ, ਭਾਵ ਇੱਕ ਦਿਨ ਦੀ ਦਿਹਾੜੀ ਪੈ ਰਹੀ ਹੈ, ਉਹ ਕਹਿੰਦੇ 500 ਜਾਂਦਾ ਜਾਵੇ ਪਰ ਦੀਵਾਨ ਨਹੀਂ ਛੱਡਣਾ। ਭਾਵ ਬਾਣੀ ਨਾਲ ਪਿਆਰ, ਸੰਗਤ ਨਾਲ ਪਿਆਰ, ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੈ, ਕਿਉਂਕਿ ਉਹਨਾਂ ਨੂੰ ਪਤਾ ਜੇ ਆਹ ਜਿਹੜੀ ਮਾਇਆ ਨਾ, ਜੇ 10 ਰੁਪਈਏ ਵੀ ਗੁਰੂ ਵਾਸਤੇ, ਗੁਰੂ ਵਾਸਤੇ ਕੀ ਉਹ ਸਾਡਾ ਹੀ ਭਲਾ ਹੈ? ਜੇ ਗੁਰਦੁਆਰੇ ਇੱਥੇ 10 ਰੁਪਈਏ ਦੇ ਦਿੱਤੇ ਤੇ ਅਸੀਂ ਵੀ ਛੱਕ ਲੈਣਾ ਲੰਗਰ, ਅਸੀਂ ਵੀ ਪ੍ਰਸ਼ਾਦਾ ਛੱਕ ਲੈਣਾ। ਆ ਹੁਣ ਜੇ ਟੈਂਟ ਇਹਨਾਂ ਨੇ ਲਾਇਆ, ਪੰਡਾਲ ਲਾਇਆ, ਕਾਹਦੇ ਵਾਸਤੇ? ਇੱਥੇ ਪ੍ਰਬੰਧਕਾਂ ਨੇ ਬੈਠਣਾ, ਸੰਗਤ ਨਹੀਂ ਬਹਿਣਾ। ਜਿਹੜਾ ਥੱਲੇ ਮੈਟ ਵਿਛਾਏ ਆ, ਜੋ ਵੀ ਦਰੀਆਂ ਵਗੈਰਾ ਕਹਿ ਲਓ ਪਰਾਲੀ, ਇਹ ਸਾਰਾ ਸਾਡੇ ਵਾਸਤੇ ਹੀ ਹੈ। ਜੋ ਵੀ ਉਦਮ ਉਪਰਾਲਾ ਸਾਡੇ ਵਾਸਤੇ, ਸਾਡੇ ਭਲੇ ਵਾਸਤੇ। ਸਾਧ ਸੰਗਤ ਜੀ, ਜੋ ਵੀ ਕੁਛ ਹੈ, ਕਿਉਂਕਿ ਪਤਾ ਹੈ ਵੀ ਜਿਹੜੀ ਮਾਇਆ ਅਸੀਂ ਦੇ ਰਹੇ ਹਾਂ ਹੁਣ, ਪਰ ਅੱਜ ਕੱਲ੍ਹ ਮਾਇਆ ਵੀ ਧਨ ਮੰਨੀ, ਉਹ ਭਾਵੇਂ ਕਹਿਣ ਨੂੰ ਸਾਰੇ ਕਹਿੰਦੇ ਆ ਜੋ ਕੁਛ ਹੈ ਸੋ ਤੇਰਾ, ਵੀ ਤੇਰਾ ਹੀ ਹੈ ਸਾਰਾ ਕੁਝ। ਤੇ ਇੱਕ ਰੁਪਈਏ ਨਾਲ ਆਪਾਂ ਕਈ ਵਾਰੀ ਚਾਰ ਦਿਨ ਮੱਥਾ ਟੇਕਦੇ, ਚਾਰ ਦਿਨ ਵੀ ਕਈ ਤੇ ਦਸ ਦਿਨ, ਇੱਕ ਰੁਪਈਏ ਦੀਆਂ ਦਸ ਦਸੀਆਂ ਲੈ ਲਈਆਂ ਭਾਣ, ਤੇ ਦਸ ਦਸੀਆਂ ਨਾਲ ਉਹਨੇ ਦਸ ਦਿਨ ਮੱਥਾ ਟੇਕਣਾ ਹੈ। ਜੇ ਰੋਜ਼ ਗੁਰਦੁਆਰੇ ਜਾਂਦਾ ਤੇ ਮਹੀਨੇ ਦੇ 3 ਰੁਪਈਏ ਬਣੇ ਆ। ਖੁਸ਼ ਸਤਨਾਮ। ਉਂਝ ਪੁੱਛ ਲਓ, ਕਹਿੰਦਾ ਮੈਂ ਸਰਦਾਰ ਜੀ, ਨਾਂ ਲਿਖਾਓ, ਕਹਿੰਦਾ ਸਰਦਾਰ ਫਲਾਣਾ, ਸਰਦਾਰ ਸਾਹਿਬ, ਤੇਰੇ ਇੱਕ ਦਸੀ ਮੱਥਾ, ਤੇਰੀ ਸਰਦਾਰੀ ਨੂੰ ਕੀ ਕਰਨਾ ਜੇ ਗੁਰੂ ਘਰ ਵਾਸਤੇ ਤੇਰੇ ਕੋਲ 10 ਰੁਪਈਏ ਵੀ ਹੈ ਨੀ, ਤੇਰੀ ਸਰਦਾਰੀ ਨੂੰ ਕੀ ਕਰਨਾ। ਸਾਧ ਸੰਗਤ ਜੀ, ਭਾਵੇਂ ਕਿ ਮਾਇਆ ਦੀ ਸਤਿਗੁਰਾਂ ਨੂੰ ਲੋੜ ਨਹੀਂ, ਪਰ ਜਿਹੜੀ ਅਸੀਂ ਮਾਇਆ ਦੇ ਰਹੇ ਹਾਂ ਇਹਦਾ ਫਲ ਸਾਨੂੰ। ਜਿਹੜੀ ਇੱਥੇ ਮਾਇਆ ਮੱਥਾ ਟੇਕਦੇ ਹਾਂ ਮਹਾਰਾਜ ਦੀ ਹਜ਼ੂਰੀ ਵਿੱਚ, ਉਹਨੇ 10 ਗੁਣਾ ਹੋ ਕੇ ਵਾਪਸ ਆਉਣਾ। ਇਹ ਨਾ ਸੋਚੋ ਮੈਂ 10 ਦੇ ਦਿੱਤੇ ਨੇ, ਉਹ 100 ਰੁਪਈਆ ਬਣ ਕੇ ਆਊ ਵਾਪਸ। ਸੋ ਕਦੇ ਵੀ ਚਲੋ ਟੁੱਟੇ ਹੋਏ ਪੈਸੇ ਟੁੱਟੇ ਦਿਓ ਜੀ, ਚੱਲਿਆ ਜੁੜਨਾ ਤੇ ਪੈਸੇ ਟੁੱਟੇ ਮੰਗਦਾ, ਜੁੜਨ ਚੱਲਿਆ ਤੂੰ ਗੁਰੂ ਨਾਲ। ਤੇ ਸਾਧ ਸੰਗਤ ਜੀ, ਕੋਈ ਬਹੁਤੀ ਵੱਡੀ ਗੱਲ ਨਹੀਂ, ਹਰ ਇੱਕ ਪਾਸੇ ਪੈਸੇ। ਡਾਕਟਰ ਜੇ ਹੁਣ ਮੰਗ ਲਵੇ ਲੈ ਵੀ ਕੱਢ 500 ਰੁਪਈਆ, ਦੇਣਾ ਹੀ ਪੈਣਾ, ਕੀ ਕਰੀਏ, ਦਵਾਈ ਤੋਂ ਬਿਨਾਂ ਬਚ ਹੀ ਨਹੀਂ ਸਕਦੇ, ਗੁਰੂ ਬਿਨਾਂ ਬਚ ਜਾਵਾਂਗੇ। ਪਰ ਇੱਥੇ ਤੇ ਗੁਰੂ ਕਾ ਲੰਗਰ ਹੈ, ਕੋਈ ਆਵੇ ਜਿੰਨਾ ਮਰਜ਼ੀ ਛਕ ਜਾਵੇ ਪ੍ਰਸ਼ਾਦਾ ਸਭ ਕੁਛ। ਸਾਧ ਸੰਗਤ ਜੀ, ਮਹਾਰਾਜ ਨੇ ਜੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਜੇ ਦਾਤਾਂ ਦਿੱਤੀਆਂ ਨੇ ਤੈਨੂੰ, ਤੇ ਉਹਦੇ ਵਿੱਚੋਂ ਵੀ ਦਾਤਾਂ ਦੇਣੀਆਂ ਨੇ। ਆਪਾਂ ਦੇਣ ਵਾਲੇ ਹੈ ਹੀ ਕੀ ਹਾਂ ਗੁਰੂ, ਅਸੀਂ ਮਾਇਆ ਦਿੰਦੇ ਹਾਂ, ਅਸੀਂ ਸਾਧ ਸੰਗਤ ਜੀ ਪੈਸਾ ਦਿੰਦੇ ਹਾਂ। ਜਿਹੜੀ ਉਹ ਮਾਇਆ ਹੈ, ਜਿਹੜਾ ਉਹ ਪੈਸਾ, ਉਹ ਗੁਰੂ ਨੂੰ ਹੀ ਦਿੱਤਾ। ਜੇ ਸਤਿਗੁਰ ਸਾਨੂੰ ਬਖਸ਼ਿਸ਼ਾਂ ਨਾ ਕਰਦੇ ਤੇ ਅਸੀਂ ਉਹ ਮਾਇਆ ਕਿੱਥੋਂ ਦੇ ਦਿੰਦੇ, ਅਸੀਂ ਸਾਧ ਸੰਗਤ ਜੀ ਉਹ ਪੈਸੇ ਕਿੱਥੋਂ ਦੇ ਦਿੰਦੇ। ਸਤਿਗੁਰਾਂ ਨੇ ਕਿਰਪਾ ਕਰਕੇ, ਰਹਿਮਤ ਕਰਕੇ ਸਾਡੇ ਤੇ ਬਖਸ਼ਿਸ਼ ਕੀਤੀ, ਇਹ ਦਾਤਾਂ ਦਿੱਤੀਆਂ। ਪਰ ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਨਾਲ ਪਿਆਰ ਪਾ ਲਿਆ, ਪਾਣੀ ਦਾ ਫੈਸਲਾ।
ਮਨ ਮੁਖਾਂ ਨੇ ਵਸਾਰ ਦਿੱਤਾ ਦਾਤਾਂ, ਦਾਤ ਨੂੰ ਪਿਆਰੀ ਜਾਣ
ਵਿਸਰਿਆ ਦਾਤਾਰਾ, ਦਾਤ ਨਾਲ ਪਿਆਰ ਹੈ, ਦਾਤਾਂ ਦੇਣ ਵਾਲਾ ਭੁੱਲ ਗਿਆ। ਜਿਹਨੇ ਇੰਨੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ, ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਜਿਵੇਂ ਬਾਬਾ ਜਵਾਲਾ ਸਿੰਘ ਹੋਣਾ ਕੋਲ ਆਇਆ ਕੋਈ ਪ੍ਰੇਮੀ, ਕਹਿੰਦਾ ਜੇ ਮੈਂ ਅੱਜ 1 ਰੁਪਈਆ ਨਾ ਦਿੰਦਾ ਤੇ ਬਾਬਾ ਜਵਾਲਾ ਸਿੰਘ ਹੋਣਾ ਦੇ ਸੇਵਾਦਾਰ ਤੇ ਸਾਰੇ ਭੁੱਖੇ ਮਰ ਜਾਂਦੇ। ਮੈਂ ਹੀ ਦੇਗ ਕਰਾਈ ਹੈ ਤੇ ਉਹੀ ਦੇਗ ਵਰਤਾਈ ਹੈ, ਜੇ ਮੈਂ ਨਾ ਹੁੰਦਾ ਤੇ ਇਹਨਾਂ ਨੂੰ ਮਿਲਣੀ ਕੱਖ ਨਹੀਂ ਸੀ। ਭਾਵ ਕਈਆਂ ਦੇ ਅੰਦਰ ਮਾਣ ਹੁੰਦਾ, ਹੋਮੇ ਹੁੰਦੀ, ਧੰਨ ਗੁਰੂ ਨਾਨਕ ਦੇਵ ਮਹਾਰਾਜ। ਸਾਧ ਸੰਗਤ ਜੀ, ਜਗਤ ਜਲੰਦੇ ਨੂੰ ਤਾਰਦੇ ਹੋਏ ਅੱਜ एक नदी के किनारे ते बैठे ने बड़े आनंद विच साध संगत जी चौंकड़ा लाया होया है। बड़े आनंद विच नाल अपने साथी सेवादार एक पासे भाई मरदाना है दूजे पासे भाई बाला है। साध संगत बड़े आनंद विच बैठे ने धन गुरु नानक देव महाराज ते साध संगत जी हुण जंगल बियाबान चौंकड़ा मार के बह गए। गुरु नानक देव महाराज कीर्तन करदे भाई मरदाना रबाबी है भाई बाला चौर बरदार चौर कर रहे है। साध संगत जंगलों के हुण आना किन्ने है जंगलों के बैठे ने चौंकड़ा मारिया तीन दिन हो गए इको जगह ते आसन ला के गुरु नानक देव महाराज बह गए। साथ भाई बाला मरदाना कुछ ना कोई आया ना कोई छकया जल पानी उत्थे जिथे बैठे बस तीन दिन हो गए बैठे तीन दिन। एक बीबी अपने घर वाले नूं प्रशादा छकाउण वास्ते खेतां दे विच आउणा रोज ते उहने वेखणा भी फकीर बैठा कोई तीन फकीर ने आवाज़ कन्नां दे विच मिठी बाणी दी पैणी ते सोचदी है भी आवाज़ रोज़ आउंदी है फकीर भी तीन बैठे ने पर हुण इह कुछ छकदे छकाउंदे है ही नहीं। तीन दिन हो गए कोई अग नहीं बली ये इंज लगता भी देवते आए ने क्योंकि इन्हां दे चेहरे भी दुनिया नालों वखरे ने इन्हां दी आवाज़ विच भी दुनिया नालों बहुत फर्क है बड़ा अंतर है भी बोलदे ते असीं भी हैं। वह कहिंदी है गीत ते असीं भी गाउंदे आ व्याहां दे विच शादियां दे विच उंज भी गाउंदे रहीदा पर इन्हां दी आवाज़ विच इन्नी मिठास क्यों जे मन मिठा होएगा तो जबान विच मिठास आ अपने आप आ जानी तो जे मन कौड़ा तो उधर भी कुड़ीतन आ जाती पर कई बार ऐसा नहीं होंदा कई बार कई बंदे उपरों मिठे होंदे ने ते अंदरों कौड़े होंदे कई जबान दे फिके होंदे ने जबान तो कौड़ा बोलदे ने मन विच कुछ भी नहीं होंदा उन्हां दा कीता वार ते चलो कोई गल नहीं पर जिहड़े बंदे उपरों मिठे ने विचों कौड़े ने जदों ओह वार करदे ने फिर उन्हां तों ते रब भी बचा सकदा ऐसा वार भी कर जाते जिमें गंगू ने किया साहबजादियां नाल उपरों उपरों मिठे ही बन गया सी ना थोड़े समय वास्ते पर उपरों उपरों मिठा ते विचों दे कुड़ितन भरी पई ते साध संगत जी अज इधर भी मिठी आवाज इन्नी मिठी आवाज है ना वो देवते इंज लगता है ये अरशां तो आए ने ये आम इंसान नहीं लगते साध संगत जी आम बंदे ते लगते ही नहीं। एक दिन दो दिन तीन दिन देखती रही तीसरे दिन आखिरकार साध संगत अगे हुई वेखा तो सही साध संगत जी अपने घर वाले नूं छका के ना प्रशादा तो वापस गई गुरु नानक देव महाराज के चरणों के विच ते महाराज उदों थोड़ा किसी पासे होर चौंकड़ा ला के बैठे ने मरदाना बैठा कल्ले ही मरदाना बैठा बीबी ने जाके बजुर्ग समझ के नमस्कार कीती सत्कार कीता बाबा जी तुसी कौन हो थोड़ा डर के गल कर दी धीए डर केड़ी गल दा असी भी ते तुहाडे वर्गे ही बंदे हाँ आम इंसान आम मनुख हाँ अच्छा तुसी मनुख नहीं हो तुसी आम इंसान नहीं हो तुस ते कोई देवते लगते हो जेड़ा कोई आम इंसान होवे उन्हें ते भुख भी लगती है जेड़ा आम इंसान होवे उन्हें ते प्यास भी लगती है तुसी ते तीन दिन हो गए खाधा ही कुछ नहीं तीन दिन हो गए तुसी प्रशादा नहीं छकिया मैं तीन दिन हो गए वेखदी नूं इत्थे ते अग ही नहीं बली तीन दिन हो गए तुसी ना कोई आया ना कोई गया इत्थे चौंकड़े मारी बैठे हो तुसी खांदे की हो साध संगत जी जदों इन्नी गल आखी ना ते उस समय धन गुरु नानक देव महाराज के चरणों के विच रहण वाला भाई मरदाना क्योंकि गुरमुखां कोल रवांगे गुरमुख बन जावांगे ते मनमुखां दे कोल रवांगे मनमुख बन जावांगे शराबियां दी संगत करदे करदे एक दिन शराबी बन जावांगे गुरमुखां दी संगत करदे करदे एक दिन गुरमुख भी बन जावांगे ते भाई मरदाना हर समय गुरु नानक के चरणों च रहिंदा सी किते छोटी जी गल रब दे चरणों में रहण वाले रब बन जांदे भाई मरदाना कहन लगा जे मिल जावे ते छक लैने नहीं मिलदा ते ना सही ਕਹਿੰਦੀ ਜੇ ਮੈਨੂੰ ਨਾ ਮਿਲੇ ਮੈਂ ਪ੍ਰਸ਼ਾਦਾ ਹੀ ਨਹੀਂ ਪਕਾ ਸਕਦੀ, ਮੈਂ ਪ੍ਰਸ਼ਾਦਾ ਲਿਆ ਨਹੀਂ ਸਕਦੀ, ਮੇਰੇ ਤੋਂ ਤੇ ਡੱਕਾ ਨਹੀਂ ਕੋਈ ਕੰਮ ਹੀ ਨਹੀਂ ਹੋ ਸਕਦਾ। ਇਹ ਤੇ ਇੰਨੇ ਦਿਨ ਹੋ ਗਏ, 3 ਦਿਨ ਭੁੱਖੇ ਕਿਵੇਂ ਬੈਠੇ ਹੋ, ਖਾਂਦੇ ਕੀ ਹੋ, ਭੋਜਨ ਹੈ ਤੁਹਾਡਾ ਕੀ ਹੈ? ਕੀ ਆਖਿਆ ਭਾਈ ਮਰਦਾਨੇ ਨੇ, ਮੇਰਾ ਭੋਜਨ ਇੱਕੋ ਹੀ ਹੈ ਕਿ ਮੇਰਾ ਜਿਹੜਾ ਗੁਰੂ ਨਾਨਕ ਹੈ ਨਾ, ਉਹ ਤੇ ਕੁਝ ਖਾਂਦਾ ਹੀ ਨਹੀਂ, ਉਹਨੂੰ ਤੇ ਆਧਾਰ ਹੀ ਨਾਮ ਦਾ, ਤੇ ਮੈਨੂੰ ਤੇ ਭਾਈ ਬਾਲੇ ਨੂੰ ਸਾਨੂੰ ਭੁੱਖ ਲੱਗਦੀ ਜ਼ਰੂਰ ਹੈ, ਪਰ ਜਦੋਂ ਆਪਣੇ ਗੁਰੂ ਨਾਨਕ ਵੱਲ ਤੱਕ ਲੈਂਦੇ ਹਾਂ ਸਾਡੀ ਭੁੱਖ ਉੱਥੇ ਮਰ ਜਾਂਦੀ, ਸਾਡੀ ਭੁੱਖ ਮਰ ਜਾਂਦੀ ਹੈ। ਉਹ ਸਾਡਾ ਭੋਜਨ ਹੈ ਦਰਸ਼ਨ ਬਾਬੇ ਨਾਨਕ ਦੇ, ਮਿਟ ਸਕਦੀ ਹੈ ਤੇ ਉੱਥੇ ਤੇ ਗੁਰੂ ਨਾਨਕ ਨੂੰ ਵੇਖ ਕੇ ਤੇ ਮਨ ਦੀਆਂ ਭੁੱਖਾਂ ਖਤਮ ਹੋ ਜਾਂਦੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ। ਮਰਦਾਨਾ ਕਹਿੰਦਾ ਹੈ ਧੀਏ, ਕਿਉਂਕਿ ਉਮਰ ਕਾਫੀ, ਭਾਈ ਮਰਦਾਨਾ ਜੀ ਦੀ ਉਮਰ ਬਹੁਤ ਹੋ ਚੁੱਕੀ ਸੀ, ਭਾਈ ਮਰਦਾਨਾ ਜੀ ਨੇ 4 ਉਦਾਸੀਆਂ ਪੂਰੀਆਂ ਨਹੀਂ ਸੀ ਕਰਵਾਈਆਂ, 4ਥੀ ਉਦਾਸੀ ਪੂਰੀ ਹੋਣ ਤੋਂ ਪਹਿਲਾਂ ਹੀ ਸੱਚਖੰਡ ਚਲੇ ਗਏ ਸੀ, 4 ਉਦਾਸੀਆਂ ਪੂਰੀਆਂ ਨਹੀਂ ਕਰਾ ਸਕੇ, ਭਾਈ ਮਰਦਾਨਾ ਜੀ ਪਹਿਲਾਂ ਹੀ ਸੱਚਖੰਡ ਚਲੇ ਗਏ ਸੀ। ਇੱਕ ਗੱਲ ਹੋਰ, ਭਾਵੇਂ ਦੁੱਖ ਰਿਹਾ ਭਾਵੇਂ ਸੁੱਖ ਰਿਹਾ, ਭਾਈ ਮਰਦਾਨੇ ਨੇ ਗੁਰੂ ਨਾਨਕ ਦਾ ਸਾਥ ਨਿਭਾਇਆ। ਨਿਭਾਉਣੀ ਵੀ ਔਖੀ ਹੈ, ਸਾਡੀ ਤੇ ਦੁਨੀਆਂ 'ਚ ਨਹੀਂ ਨਿਭਦੀ, ਪਿਓ ਪੁੱਤ ਦੀ ਨਹੀਂ ਨਿਭਦੀ, ਭਾਈ ਭਾਈ ਦੀ ਨਹੀਂ ਨਿਭਦੀ, ਅਸੀਂ ਗੁਰੂ ਨਾਲ ਕਿੱਥੋਂ ਨਿਭਾਵਾਂਗੇ? ਪਰ ਨਿਭਾਈ ਹੈ ਜਿਨ੍ਹਾਂ ਨੇ, ਤੇ ਭਾਈ ਮਰਦਾਨੇ ਨੂੰ ਜੱਗ ਪੂਜਦਾ, ਜਿੱਥੇ ਗੁਰੂ ਨਾਨਕ ਦਾ ਨਾਮ ਹੈ ਉੱਥੇ ਨਾਲ ਭਾਈ ਮਰਦਾਨੇ ਦਾ ਵੀ ਨਾਮ ਹੈ। ਉਹ ਭਾਈ ਮਰਦਾਨਾ ਵੀ ਤੇ ਨਾਲ ਹੀ ਹੈ, ਭਾਈ ਬਾਲਾ ਵੀ ਤੇ ਨਾਲ ਹੀ ਹੈ, क्योंकि जे गुरु नानक का नाम आ रहा है भाई मरदाने का भी नाम आ रहा है जे साडे गुरु ग्रंथ साहिब महाराज का नाम आएगा तो जेडे गुरु ग्रंथ साहिब महाराज के नाल जुड़े होणगे जेडे गुरु ग्रंथ साहिब महाराज वास्ते अपनी कुर्बानियां दे जांदे ने उन्हां दा भी नाम आएगा नाल ही नाम है उन्हां दा भी आएगा नाम जरूर आएगा जिन्हां ने कुर्बानियां कीतियां ने अज उन्हां दे अगे दुनिया झुकदी है सिर झुकदा सो सात संगत जी भाई मरदाने ने भी जो तोड़न भाई अंत वेला आया सी जो भाई मरदाने का गुरु नानक देव महाराज कहते मरदानिया तेनों एक गल दसी है कहना महाराज दसो सतगुर कहते तू अठ घंटे रह गए तेरी उम्र अठ घड़ियां कह लो भी अठ घड़िया की उम्र तेरी रह गई तू फिर दुनिया चो चले जाना कहना महाराज अठ घड़िया हाँ जी अठ घड़िया रोया नहीं उच्ची उच्ची हसन लग गया नचदा फिरदा अज सारी दुनिया के सारी जिंदगी च मरदाना इन्ना खुश नहीं सी होया जिन्ना खुश भाई मरदाना अज होया ते महाराज कहिंदे मरदानिया तेनू चा केड़ी गल दुनिया ते डरदी है मौत तों तेनू चा चढ़ गया कारण की हो गया तेनू इन्ना चा किवें चढ़ गया महाराज चा होवे ना चा होवे भी किवें ना मोहे मरने का चाओ है मरो तो हर के
दुवार
महाराज जी तुहाडे चरणा दे विच मेरी जान निकलेगी मेरे तो उच्चे भा कि ने जे अज नहीं खुश होना तो होना नहीं कदों की पता कदों मरना सी की पता मेरा अंत समा किवें आउंदा जे मैं घर रहिंदा पता नहीं जी किवें मरदा जे मैं घर रहिंदा महाराज की पता मेरा की बनदा अज तुहाडे चरणा विच मर रहे हैं महाराज मेरे तो वड्डे भाग ते किसे दे हो ही नहीं सकते वेखो भाई मरदाने की शरदा तुहाडे चरणा विच महाराज इथों तक तुसी कृपा कर दिती है आ जिहड़ियां अठ घड़ियां रह गईयां ने ना किते बहाने नाल मैनूं किसे पासे अपने तो दूर ना कर दिओ जिवें किते कौडे राक्षस कोल भेज दिता किते वली कंधारी कोल भेजता किते महाराज तुसी थां थां ते मैनूं भेजदे सी जिहड़ियां अठ घड़ियां रह गईयां ने ना हुण मैनूं अपने तो दूर ना करिओ जदों मेरा आखरी सवास होवे मैं तुहाडे चरणां दे विच होवां मेरा सिर तुहाडे चरणा च होवे वेखो मंग किहो जी मंगी
मेरा सिर तेरे चरणा विच होवे जदों मेरी जान निकले
ਹਰ ਕੇ
ਦੁਆਰ।
ਹੁਣ ਸਾਧ ਸੰਗਤ ਜੀ, ਗੁਰੂ ਦੇ ਦੁਆਰੇ ਤੇ ਮਰਨ ਦਾ ਮਤਲਬ ਕੀ ਹੈ? ਵੀ ਗੁਰਦੁਆਰੇ ਜਾ ਕੇ ਮਰੋ, ਵੀ ਗੁਰਦੁਆਰੇ ਜਾਂ ਮਸਜਿਦ ਜਾਂ ਕਿਤੇ ਗਿਰਜਾ ਘਰ ਵਿੱਚ। ਗੁਰਦੁਆਰੇ ਜਾ ਕੇ ਮਰਨ ਦਾ ਮਤਲਬ ਇਹੀ ਹੈ ਵੀ ਅਸੀਂ ਗੁਰੂ ਦੇ ਬਣ ਕੇ ਮਰ ਜਾਈਏ, ਜਿੱਥੇ ਮਰਜ਼ੀ ਮਰ ਜਾਵਾਂਗੇ, ਸਮਝ ਲਓ ਅਸੀਂ ਗੁਰੂ ਦੇ ਦੁਆਰੇ ਤੇ ਆ ਕੇ ਮਰਾਂਗੇ। ਜੇ ਗੁਰੂ ਦੇ ਬਣ ਕੇ ਮਰਾਂਗੇ, ਜੇ ਜੱਗ ਦੇ ਬਣ ਕੇ ਮਰ ਗਏ ਫੇਰ ਨਹੀਂ, ਗੁਰੂ ਦੇ ਬਣ ਕੇ ਮਰ ਜਾਈਏ, ਜਿੱਥੇ ਮਰਜ਼ੀ ਭਾਵੇਂ ਸਾਡੀ ਜਾਨ ਨਿਕਲ ਜਾਵੇ, ਸਮਝ ਲਓ ਵੀ ਅਸੀਂ ਗੁਰੂ ਦੇ ਦੁਆਰੇ ਤੇ ਆ ਕੇ ਮਰੇ, ਗੁਰੂ ਦੇ ਦੁਆਰੇ ਤੇ ਆ ਕੇ ਸਾਡੀ ਜਾਨ ਨਿਕਲ ਗਈ। ਸੋ ਸਾਧ ਸੰਗਤ ਜੀ, ਅੱਜ ਭਾਈ ਮਰਦਾਨਾ ਕਹਿੰਦਾ, ਮਹਾਰਾਜ ਮੈਨੂੰ ਆਪਣੇ ਤੋਂ ਦੂਰ ਨਾ ਕਰਿਓ, ਜੇ ਮੇਰਾ ਅੰਤ ਵੇਲਾ ਆ ਗਿਆ ਤੇ ਹੁਣ ਮਿਹਰ ਕਰ ਦਿਓ, ਮਹਾਰਾਜ ਕਿਰਪਾ ਕਰ ਦਿਓ, ਹੁਣ ਆਖਰੀ ਜੋ ਸਵਾਸ ਨੇ ਤੁਹਾਡੇ ਚਰਨਾਂ ਵਿੱਚ ਲੰਘ ਜਾ। ਗੁਰੂ ਨਾਲ ਲਾਉਣੀ ਬੜੀ ਸੌਖੀ ਹੈ, ਪਰ ਤੋੜ ਨਿਭਾਉਣੀ ਬੜਾ ਔਖਾ ਕੰਮ ਹੈ। ਤੋੜ ਤੇ ਕੋਈ ਵਿਰਲਾ ਹੀ ਨਿਭਾਉਂਦਾ। ਸਾਧ ਸੰਗਤ ਜੀ, ਸਾਰੀ ਜ਼ਿੰਦਗੀ ਤੋੜ ਨਿਭਾ ਦੇਣੀ ਇਹ ਬੜੀ ਔਖੀ ਗੱਲ ਹੈ। ਅਰਦਾਸ ਕਰਦੇ ਰਹੀਏ, ਫਿਰ ਨਿਭ ਸਕਦੀ। ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਮਹਾਰਾਜ ਹੁਣ ਕਿਰਪਾ ਕਰਿਓ, ਤੇ ਨਿਭੇਗੀ ਉਦੋਂ ਜਦੋਂ ਸਾਡੇ ਮਨ ਵਿੱਚ ਸ਼ੰਕਾ ਨਹੀਂ ਹੋਏਗੀ। ਇੱਕ ਤੇ ਸ਼ਰਧਾ ਹੋਵੇ, ਜੇ ਮਨ ਵਿੱਚ ਸ਼ੰਕਾ ਆ ਗਿਆ ਤੇ ਸ਼ਰਧਾ ਟੁੱਟ ਜਾਣੀ ਹੈ। ਜੇ ਸ਼ਰਧਾ ਹੈ ਫਿਰ ਸ਼ੰਕਾ ਨਹੀਂ, ਜੇ ਸ਼ੰਕਾ ਫਿਰ ਸ਼ਰਧਾ ਨਹੀਂ। ਜਦੋਂ ਕਦੇ ਵੀ ਆਪਾਂ ਕਿਸੇ ਨਾਲ ਵੀ ਤੋੜ ਨਿਭਾਉਣੀ ਹੋਵੇ, ਆਪਣੇ ਪਰਿਵਾਰ ਤੇ ਕਹਿ ਲਓ, ਘਰਵਾਲੀ ਨੂੰ ਆਪਣੇ ਘਰ ਵਾਲੇ ਤੇ ਸ਼ੰਕਾ ਹੋ ਜਾਵੇ, ਭਰਾ ਨੂੰ ਆਪਣੀ ਭੈਣ ਤੇ ਸ਼ੰਕਾ ਹੋ ਜਾਵੇ, ਭੈਣ ਨੂੰ ਆਪਣੇ ਭਰਾ ਤੇ ਸ਼ੰਕਾ ਹੋ ਜਾਵੇ, ਪਿਤਾ ਨੂੰ ਆਪਣੇ ਪੁੱਤਰ ਤੇ ਸ਼ੰਕਾ ਹੋ ਜਾਵੇ, ਪੁੱਤਰ ਨੂੰ ਆਪਣੇ ਪਿਤਾ ਤੇ ਸ਼ੰਕਾ ਹੋ ਜਾਵੇ, ਬਸ ਪਿਆਰ ਖਤਮ। ਪ੍ਰੇਮ ਦੇ ਵਿੱਚ ਸ਼ੰਕਾ ਕਾਹਦਾ? ਜੇ ਆਪਣੇ ਗੁਰੂ ਤੇ ਸਾਨੂੰ ਸ਼ੰਕਾ ਹੈ, ਪਰ ਅੱਜ ਖਿਮਾ ਕਰਿਓ, ਸਾਡੀ ਸ਼ਰਧਾ ਤੇ ਕਿਸੇ ਦੀ ਵੀ ਨਹੀਂ ਗੁਰੂ ਤੇ, ਸਾਡੀ ਸਾਰਿਆਂ ਦੀ ਵੀ ਸ਼ੰਕਾ ਹੈ। ਆਪਾਂ ਕਹਿੰਦੇ ਹਾਂ ਪਤਾ ਨਹੀਂ ਜੀ, ਗੁਰਦੁਆਰੇ ਜਾਂਦਾ ਰਿਹਾ, ਗੱਲ ਬਣੇਗੀ ਕਿ ਬਹੁਤ ਐਸੇ ਸਾਲ ਹੋ ਗਿਆ ਜੀ ਫਿਰਦੇ ਨੂੰ, ਕੁਝ ਪੱਲੇ ਤੇ ਪਿਆ ਨਹੀਂ। ਸ਼ੰਕਾ, ਸਾਡੀ ਸ਼ੰਕਾ ਅੱਗੇ ਆ ਜਾਂਦੀ ਹੈ, ਪਰ ਜਿੱਥੇ ਸ਼ੰਕਾ ਆ ਜਾਵੇ ਉੱਥੇ ਸ਼ਰਧਾ ਤੇ ਆ ਹੀ ਨਹੀਂ ਸਕਦੀ। ਜੇ ਸ਼ਰਧਾ ਫਿਰ ਤੇ ਕਹਾਂਗੇ ਮਹਾਰਾਜ ਨੇ ਕਿਰਪਾ ਕਰ ਹੀ ਦੇਣੀ, ਸਤਿਗੁਰਾਂ ਦੀ ਮਿਹਰ ਹੋ ਹੀ ਜਾਣੀ। ਸ਼ੰਕਾ ਜਿੱਥੇ ਆ ਜਾਵੇ, ਜੇ ਆਪਣੇ ਗੁਰੂ ਤੇ ਕਿਸੇ ਤੇ ਵੀ ਲਾ ਲਓ, ਜੇ ਸਾਡਾ ਭਰੋਸਾ ਹੀ ਨਹੀਂ ਬਣਿਆ, ਜੇ ਸ਼ਰਧਾ ਹੀ ਨਹੀਂ ਬਣੀ, ਤੇ ਜੇ ਕਿਸੇ ਨੇ ਆ ਕੇ ਮਾੜੀ ਜਿਹੀ ਗੱਲ ਕਹਿਤੀ, ਉਹ ਤੇ ਐਂ ਆ ਜੀ, ਬਸ ਆਪਾਂ ਮੰਨ ਲੈਣਾ ਹਾਂ ਜੀ ਹੋਏਗਾ, ਭਾਵ ਸ਼ੰਕਾ ਆ ਗਈ ਫਿਰ ਸ਼ਰਧਾ ਖਤਮ। ਪਰ ਦੁਨੀਆਂ ਤੇ ਸ਼ੰਕਾ ਕਰ ਲਓ, ਬੇਸ਼ੱਕ ਕਰ ਲਓ, ਧੀਆਂ ਪੁੱਤਰਾਂ ਰਿਸ਼ਤੇਦਾਰਾਂ ਤੇ ਸ਼ੰਕਾ ਕਰ ਲਓ, ਬੇਸ਼ੱਕ ਕਰ ਲਓ, ਪਰ ਭੁੱਲ ਕੇ ਵੀ ਕਦੇ ਆਪਣੇ ਗੁਰੂ ਤੇ ਸ਼ੰਕਾ ਨਾ ਕਰੋ। ਅਸੀਂ ਪੀਰਾਂ ਤੇ ਮੱਥੇ ਕਿਉਂ ਟੇਕਦੇ ਹਾਂ? ਕਿਉਂਕਿ ਸਾਨੂੰ ਆਪਣੇ ਗੁਰੂ ਤੇ ਸ਼ੰਕਾ ਹੈ। ਅਸੀਂ ਦੇਵੀ ਦੇਵਤਿਆਂ ਕੇ ਸਿਰ ਕਿਉਂ ਝੁਕਾਉਂਦੇ ਹਾਂ? ਕਿਉਂਕਿ ਸਾਨੂੰ ਸਾਡੇ ਗੁਰੂ ਤੇ। ਅਸੀਂ ਭਨਿਆਰਾਂ ਵਾਲੇ ਇਹੋ ਜਿਹੇ ਪਖੰਡੀਆਂ ਦੇ ਚੇਲੇ ਕਿਉਂ ਬਣਦੇ ਹਾਂ? ਕਿਉਂਕਿ ਸਾਨੂੰ ਸਾਡੇ ਗੁਰੂ ਤੇ ਸ਼ੰਕਾ ਹੈ। ਅਸੀਂ ਧਾਗੇ ਤਵੀਤ ਗਲਾਂ ਵਿੱਚ ਕਿਉਂ ਪਾਉਂਦੇ ਹਾਂ? ਕਿਉਂਕਿ ਸਾਨੂੰ ਸਾਡੇ ਗੁਰੂ ਤੇ। ਬੋਲੋ, ਸਾਨੂੰ ਸਾਡੇ ਗੁਰੂ ਤੇ ਸ਼ੰਕਾ ਹੈ। ਸ਼ੰਕਾ ਹੈ, ਸ਼ਰਧਾ ਹੈ ਨਹੀਂ। ਜਿੱਥੇ ਸ਼ਰਧਾ ਆਵੇ ਉੱਥੇ ਸ਼ੰਕਾ ਹੀ ਨਹੀਂ ਹੁੰਦੀ। ਤੇ ਜੇ ਮਨ ਵਿੱਚ ਸ਼ੰਕਾ ਲਈ ਫਿਰਦਾ ਹੈ, ਫਿਰ ਤੇਰੇ ਮਨ ਵਿੱਚ ਸ਼ਰਧਾ ਨਹੀਂ ਹਜੇ ਬਣੀ। ਸੋ ਲੋੜ ਹੈ ਸ਼ਰਧਾ ਬਣਾਈਏ, ਆਪਣੇ ਗੁਰੂ ਤੇ ਭਰੋਸਾ ਹੋਵੇ। ਮੇਰੇ ਸਤਿਗੁਰੂ ਸਮਰੱਥ ਨੇ, ਸਰਵ ਕਲਾ ਸਮਰੱਥ ਨੇ, ਫਿਰ ਹੀ ਆਨੰਦ ਆਏਗਾ। ਤੇ ਭਾਈ ਮਰਦਾਨਾ ਕਹਿੰਦਾ, ਮਹਾਰਾਜ ਮੇਰੀ ਇੱਕੋ ਹੀ ਮੰਗ ਹੈ, ਜਦੋਂ ਮੇਰੀ ਜਾਨ ਨਿਕਲੇ ਮੇਰਾ ਸਿਰ ਤੁਹਾਡੇ ਚਰਨਾਂ ਵਿੱਚ ਹੋਵੇ। ਸਾਧ ਸੰਗਤ, ਮਹਾਰਾਜ ਨੇ ਕੀਤੀ ਸੀ ਕਿਰਪਾ, ਤੇ ਭਾਈ ਮਰਦਾਨਾ ਚਾਰ ਉਦਾਸੀਆਂ ਪੂਰੀਆਂ ਨਹੀਂ ਸੀ ਕਰਾ ਸਕਿਆ, ਤੇ ਜਦੋਂ ਉਹ ਬੀਬੀ ਮਾਰ ਦੇ ਚਰਨਾਂ 'ਚ ਆਈ ਸੀ, ਉਦੋਂ ਭਾਈ ਮਰਦਾਨਾ ਉੱਥੇ ਸੀ, ਤੇ ਭਾਈ ਮਰਦਾਨਾ ਜੀ ਨੂੰ ਉਹ ਬੀਬੀ ਕਹਿਣ ਲੱਗੀ, ਤੁਸੀਂ ਆਮ ਮਨੁੱਖ ਨਹੀਂ ਲੱਗਦੇ, ਤੁਸੀਂ ਤੇ ਕੋਈ ਅਵਤਾਰ ਲੱਗਦੇ ਹੋ, ਇੰਨੇ ਦਿਨ ਹੋ ਗਏ ਤੁਸੀਂ ਕੋਈ ਛਕੇ ਹੀ ਨਹੀਂ, ਹੁਣ ਇੰਨੀ ਵਾਰੀ ਦਿਨ 'ਚ ਭੁੱਖ ਲੱਗਦੀ, ਤੁਸੀਂ ਖਾਂਦੇ ਕੀ ਹੋ? ਭਾਈ ਮਰਦਾਨਾ ਜੀ ਕਹਿਣ ਲੱਗੇ, ਮੇਰੇ ਗੁਰੂ ਨਾਨਕ ਦਾ ਆਧਾਰ ਵਾਹਿਗੁਰੂ ਦਾ ਨਾਮ, ਤੇ ਭਾਈ ਬਾਲੇ ਦਾ ਤੇ ਮੇਰਾ ਆਧਾਰ ਹੈ ਗੁਰੂ ਨਾਨਕ ਦੇ ਦਰਸ਼ਨ। ਅਸੀਂ ਗੁਰੂ ਦੇ ਦਰਸ਼ਨ ਕਰਕੇ ਰੱਜ ਜਾਂਦੇ ਹਾਂ, ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ, ਸਾਨੂੰ ਕਿਸੇ ਵਸਤੂ ਦੀ ਲੋੜ ਹੀ ਨਹੀਂ। ਸਾਧ ਸੰਗਤ ਜੀ, ਕਈ ਪ੍ਰੇਮੀ ਇਹੋ ਜਿਹੇ ਹੁੰਦੇ ਨੇ ਜਿਹੜੇ ਸੇਵਾ ਕਰਦੇ ਕਰਦੇ ਸੌਣਾ ਭੁੱਲ ਜਾਂਦੇ, ਜਿਹੜੇ ਸੇਵਾ ਕਰਦੇ ਕਰਦੇ ਖਾਣਾ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਪ੍ਰਸ਼ਾਦਾ ਸਵੇਰ ਦਾ ਛਕਿਆ ਵੀ ਹੈ ਕਿ
ਨਹੀਂ ਛਕਿਆ।
ਹੁਣ ਘਰਾਂ 'ਚ ਰਹਿੰਦੇ ਯਾਦ ਰਹਿੰਦਾ ਨਾ ਵੀ ਪ੍ਰਸ਼ਾਦਾ ਛਕ ਲਿਆ, ਹੁਣ ਇੰਨੇ ਵੇਲੇ ਚਾਹ ਪੀਣੀ ਹੈ, ਇੰਨੇ ਵਜੇ ਪ੍ਰਸ਼ਾਦਾ, ਤੇ ਨਾਲ ਹੀ ਬਣੂ, ਹੁਣ ਚਾਹ ਬਣੇਗੀ, ਰਾਤ ਨੂੰ ਪ੍ਰਸ਼ਾਦਾ ਛਕਣਾ। ਸੇਵਾ ਵਿੱਚ ਕਈ ਬੰਦੇ ਇੰਨੇ ਰੁੱਝ ਜਾਂਦੇ ਨੇ ਉਹ ਸ਼ਾਮ ਨੂੰ ਪਤਾ ਲੱਗਦਾ ਮੈਂ ਤੇ ਅੱਜ ਪ੍ਰਸ਼ਾਦੇ ਨਹੀਂ ਛਕਿਆ, ਸਵੇਰ ਦਾ ਇੰਜੀ ਤੁਰਿਆ ਫਿਰਦਾ ਉਹ, ਮੈਂ ਤੇ ਅੱਜ ਚਾਹ ਹੀ ਨਹੀਂ ਪੀਤੀ। ਇਹੋ ਜਿਹੀ ਜੇ ਕੋਈ ਸੇਵਾ ਕਰ ਲਵੇ ਨਾ, ਜਿਹਨੂੰ ਖਾਣਾ ਭੁੱਲ ਜੇ ਸੇਵਾ ਕਰਦਿਆਂ ਕਰਦਿਆਂ, ਜਿਹੜੇ ਬੰਦੇ ਨੂੰ ਸੇਵਾ ਕਰਦਿਆਂ ਕਰਦਿਆਂ ਸੌਣਾ ਭੁੱਲ ਜਾਵੇ, ਸਮਝ ਲਓ ਉਹ ਸੇਵਾਦਾਰ ਬਣ ਗਿਆ। ਜਿਹੜੇ ਬੰਦੇ ਨੂੰ ਖਾਣਾ ਭੁੱਲ ਜੇ, ਜਿਹੜੇ ਬੰਦੇ ਨੂੰ ਸੌਣਾ ਭੁੱਲ ਜੇ, ਜਿਹੜੇ ਬੰਦੇ ਨੂੰ ਘਰ ਦਾ ਖਿਆਲ ਭੁੱਲ ਜੇ, ਸਮਝ ਲਓ ਉਹ ਸੇਵਾਦਾਰ ਬਣ ਗਿਆ। ਸੇਵਾਦਾਰ ਦੀ ਤੇ ਨਿਸ਼ਾਨੀ ਵੀ ਇੱਕੋ ਹੈ, ਭੁੱਲ ਜਾਵੇ ਸਭ ਕੁਛ। ਤੇ ਜੇ ਅਜੇ ਵੀ ਮੈਂ ਤੇ ਪ੍ਰਸ਼ਾਦਾ ਛਕਣਾ ਸੀ ਜੀ, ਮੈਂ ਲੰਗਰ ਛਕਣਾ ਸੀ, ਮਿਲ ਗਿਆ ਤਾਂ ਕੋਈ ਨੀ, ਨਾ ਮਿਲਿਆ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿੱਧਕ ਸ਼ਹੀਦ ਭਰਮ ਪਾਓ
ਹੋਵਣਾ।
ਸਾਨੂੰ ਤੇ ਛਕਣ ਦਾ ਹੀ ਫਿਕਰ ਲੱਗਿਆ ਰਹਿੰਦਾ, ਉਧਰੋਂ ਨਾਲੇ ਵਰਤਾਈ ਜਾਂਦੇ, ਨਾਲੇ ਕਿਨੇ ਕਿਤੇ ਮੌਕੀ ਨਾ ਜਾਵੇ, ਆਪਣੀ ਵਾਰੀ ਜਦੋਂ ਆਏਗੀ ਉਦੋਂ ਮੌਕੀ ਨਾ ਜਾਵੇ। ਉਹ ਵੀ ਧਿਆਨ ਰੱਖੀਦਾ ਵੀ ਕਈ ਤੇ ਇਹੋ ਜਿਹੇ ਵੀ ਨੇ ਕਈ ਗੁਰਦੁਆਰਿਆਂ 'ਚ, ਚਲੋ ਜਦੋਂ ਲੰਗਰ ਆ ਗਿਆ ਬਸ ਸਭ ਤੋਂ ਪਹਿਲਾਂ ਆਪਣੇ ਚਾਰ ਪ੍ਰਸ਼ਾਦੇ ਕਰਕੇ ਪਾਸੇ ਰੱਖ ਲਓ, ਹੋਰ ਕਿਸੇ ਨੂੰ ਮਿਲੇ ਭਾਵੇਂ, ਆਪਣਾ ਦੁੱਧ ਕੱਢ ਕੇ ਪਹਿਲਾਂ ਰੱਖ ਲਓ, ਹੋਰ ਕੋਈ ਰਹਿੰਦਾ ਇੱਥੇ ਰਹਿ ਜਾਵੇ, ਭਾਵ ਸਾਨੂੰ ਤੇ ਆਪਣੇ ਢਿੱਡ ਤੱਕ ਮਤਲਬ ਹੈ। ਸੇਵਾ ਵਾਲੀ ਭਾਵਨਾ ਨਹੀਂ ਹੈ, ਸੇਵਾ ਵਾਲੀ ਭਾਵਨਾ ਨਹੀਂ, ਪਰ ਆਪਣਾ ਆਨੰਦ ਇਹ ਹੈ ਸਾਧ ਸੰਗਤ ਜੀ, ਆਨੰਦ ਅਸਲੀ ਸੇਵਾਦਾਰ ਦਾ ਉਹ ਹੁੰਦਾ ਵੀ ਮੈਨੂੰ ਮਿਲੇ ਤੇ ਭਾਵੇਂ ਸੰਗਤ ਨੂੰ ਮਿਲਣਾ ਚਾਹੀਦਾ, ਇਹ ਆਨੰਦ ਹੁੰਦਾ ਪ੍ਰਸ਼ਾਦੇ ਦਾ, ਇਹ ਆਨੰਦ ਹੈ ਸੇਵਾਦਾਰ ਬੰਦ। ਸਾਧ ਸੰਗਤ ਜੀ ਕਈ ਵਾਰੀ ਐਸਾ ਹੁੰਦਾ, ਚਲੋ ਜੀ ਕਿਸੇ ਤੋਂ ਕੀ ਲੈਣਾ, ਕੋਈ ਭੁੱਖਾ ਰਹਿੰਦਾ ਰਹੀ ਜਾਵੇ, ਆਪਾਂ ਰੱਜ ਜਾਈਏ ਬਸ, ਕਿਸੇ ਨੂੰ ਚਾਹ ਮਿਲੇ ਤੇ ਭਾਵੇਂ ਮੈਂ ਦੁੱਧ ਪੀ ਲਾਂ ਬਸ ਰਾਤ ਨੂੰ ਜਾਣ ਸਾਰ, ਐਸਾ ਵੀ ਹੈ। ਸੋ ਐਸੀ ਸੇਵਾ ਨਹੀਂ, ਸੇਵਾ ਦਾ ਆਨੰਦ ਹੀ ਤਾਂ ਹੈ, ਭੁੱਲ ਜਾਵੇ ਸੌਣਾ, ਭੁੱਲ ਜਾਵੇ ਖਾਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਕਿਰਮ ਰਸ ਭੋਗਣਾ, ਚੰਦ ਮੁਬਾਰਕ ਈਦ ਭੋਗ। ਜੇ ਕਿਤੇ ਤੂੰ ਇਹੋ ਜਿਹਾ ਸੇਵਾਦਾਰ ਬਣ ਗਿਆ ਨਾ, ਤੇ ਈਦ ਦੇ ਚੰਦਰਮਾ ਵਾਂਗੂ ਤੈਨੂੰ ਵੀ ਦੁਨੀਆਂ ਡੀਕਿਆ ਕਰੇਗੀ, ਤੈਨੂੰ ਵੀ ਜੱਗ ਡੀਕਿਆ ਕਰੂ। ਪਰ ਹੁਣ ਜੇ ਚਲੇ ਜਾਂਦੇ ਹਾਂ ਤਾਂ ਕੋਈ ਨੀ, ਜੇ ਨਾ ਜਾਂਦੇ ਤੇ ਤਾਂ ਵੀ ਕਦਰ ਹੈ ਹੀ ਕੋਈ, ਆਪਾਂ ਬੇਕਦਰੇ ਕਿਉਂ ਆ, ਕਿਉਂਕਿ ਅਸੀਂ ਗੁਰੂ ਦੀ ਕਦਰ, ਅਸੀਂ ਗੁਰੂ ਮਹਾਂਪੁਰਖਾਂ ਦੀ ਕਦਰ ਨਹੀਂ ਕਰਦੇ, ਇਸੇ ਕਰਕੇ ਸਾਡੀ ਵੀ ਕੋਈ ਕਦਰ ਨਹੀਂ ਕਰਦੇ, ਇਸੇ ਕਰਕੇ ਕਦਰ ਨਹੀਂ। ਤੁਸੀਂ ਗੁਰੂ ਦੀ ਕਦਰ ਸ਼ੁਰੂ ਕਰ ਦਿਓ, ਗੁਰੂ ਤੁਹਾਡੀ, ਸੰਸਾਰ ਤੁਹਾਡੀ ਕਦਰ ਕਰੂ, ਜੱਗ ਤੁਹਾਡੀ ਕਦਰ ਕਰੇਗਾ। ਅਸੀਂ ਲੋਕ ਗੁਰੂ ਦੀ ਕਦਰ ਨਹੀਂ ਕਰਦੇ, ਫਿਰ ਸਾਡੀ ਕਦਰ ਵੀ ਕਿੱਥੋਂ ਪੈ ਜੂ, ਸਾਡਾ ਸਤਿਕਾਰ ਕਿਵੇਂ ਹੋ ਜਾਏਗਾ ਜਦੋਂ ਅਸੀਂ ਗੁਰੂ ਦਾ ਹੀ ਸਤਿਕਾਰ ਨਹੀਂ ਕੀਤਾ। ਚਲੇ ਜਾਂਦੇ ਹਾਂ ਕਿੱਥੇ, ਭਾਈ ਗੁਰਦਾਸ ਜੀ ਕਹਿੰਦੇ ਤੂੰ ਸੇਵਾਦਾਰ ਬਣ ਜਾ, ਖਾਣ ਦੀ ਪਰਵਾਹ ਨਾ ਕਰ, ਸੌਣ ਦੀ ਪਰਵਾਹ ਨਾ ਕਰ, ਈਦ ਦੇ ਚੰਨ ਵਾਂਗੂ ਤੈਨੂੰ ਲੋਕ ਡੀਕਿਆ ਕਰਨਗੇ। ਹੁਣ ਕੌਣ ਡੀਕਦਾ, ਹੁਣ ਕੌਣ ਡੀਕਦਾ, ਹੁਣ ਕੋਈ ਵੀ ਨਹੀਂ ਡੀਕਦਾ, ਧੱਕੇ ਨਾਲ ਹੀ ਜਾ ਫੜਦੇ, ਕੋਈ ਪੁੱਛਦਾ ਹੀ ਨਹੀਂ ਸਾਨੂੰ, ਮੈਂ ਤੇ ਮੇਰਾ ਦਿਲ ਕਰਦਾ ਕੁਝ ਖਾ ਕੇ ਹੀ ਮਰ ਜਾ, ਕਿਉਂ ਮਰਦਾ, ਉਹ ਕਹਿੰਦੇ ਮੈਨੂੰ ਕੋਈ ਪੁੱਛਦਾ ਹੀ ਨਹੀਂ, ਮੇਰਾ ਦਿਲ ਕਰਦਾ ਮੈਂ ਕੁਝ, ਮੈਂ ਨਹਿਰ 'ਚ ਛਾਲ ਮਾਰ ਕੇ ਮਰ ਜਾ, ਕਿਉਂ ਮਰਦਾ, ਮੈਨੂੰ ਕੋਈ ਪੁੱਛਦਾ ਹੀ ਨਹੀਂ, ਪੁੱਛੂਗਾ ਵੀ ਕਿਵੇਂ ਕੋਈ ਤੈਨੂੰ। ਸਾਧ ਸਿੰਘ ਜੀ ਅਸੀਂ ਗੁਰੂ ਤੋਂ ਨਹੀਂ ਪੁੱਛਿਆ, ਅਸੀਂ ਬਾਣੀ ਸੇਵਾ ਸਿਮਰਨ ਨਾਲ ਜੁੜੇ ਹੀ ਨਹੀਂ। ਸਾਧ ਸੰਗਤ ਇਸ ਤਰ੍ਹਾਂ ਗੱਲ ਨਹੀਂ ਬਣਦੀ ਇੱਥੇ ਤੇ, ਉਹ ਜੇ ਸੇਵਾਦਾਰ ਬਣਨਾ ਚਾਹੁੰਦਾ ਨਾ ਤੇ ਇੱਕੋ ਹੀ ਮੰਗ, ਇੱਕੋ ਹੀ ਗੱਲ ਕਿਹਾ ਕਰ, ਭਲਾ ਸਾਰੀ ਦੁਨੀਆ ਦਾ ਹੋ ਜਾਵੇ ਤੇ ਮੇਰਾ ਭਾਵੇਂ ਕੱਖ ਨਾਰ, ਭਲਾ ਸਾਰੀ ਆਈ ਹੈ। ਕਹਿੰਦੇ ਆ ਭਾਈ ਰਣਜੀਤ ਸਿੰਘ ਹੋਣਾ ਦਾ ਮੁੰਡਾ ਗਵਾਚ ਗਿਆ, ਉਹ ਭਾਈ ਅੰਮ੍ਰਿਤਪਾਲ ਸਿੰਘ, ਤੁਸੀਂ ਤੇ ਗਵਾਚਿਆਂ ਨੂੰ ਲੱਭਣ ਵਾਲੇ, ਤੁਹਾਡਾ ਮੁੰਡਾ ਕਿਵੇਂ ਗਵਾਚ ਗਿਆ, ਤੁਹਾਡਾ ਪਰਿਵਾਰ ਗਵਾਚਣ ਵਾਲਾ ਨਹੀਂ, ਫਿਕਰ ਨਾ ਕਰੋ, ਆਪੇ ਹੀ ਲੱਭ ਜੂ। ਇਹ ਤੇ ਭੋਲੇ ਭਾਲੇ ਗਵਾਚਦੇ ਆ, ਉਹ ਤੇ ਬੜਾ ਸਿਆਣਾ ਮੁੰਡਾ ਹੈ, ਆਪੇ ਹੀ ਲੱਭ ਜੂ, ਫਿਕਰ ਨਾ ਕਰੋ। ਉਹ ਜਿਵੇਂ ਬਾਜਾਂ ਵਾਲੇ ਨੇ ਮੰਗ ਮੰਗੀ ਸੀ, ਮੰਗੋ ਖਾਂ ਕਦੀ ਭਲਾ ਸਾਰੀ ਦੁਨੀਆ ਕੰਡਿਆਂ ਦੀ ਸੇਜ ਤੇ ਪਏ। ਆਪਾਂ ਅੱਜ ਮਖਮਲੀ ਕਦੇਲਿਆਂ ਤੇ ਪੈਨੇ ਪਏ, ਕਹਿੰਦੇ ਮੈਂ ਪਿਆ ਮੇਰਾ ਘਰ ਹੈ। ਜੇ ਗੁਰੂ ਗੋਬਿੰਦ ਸਿੰਘ ਕੰਡਿਆਂ ਤੇ ਨਾ ਪੈਂਦੇ ਤੇ ਸਾਨੂੰ ਮਖਮਲੀ ਕਦੇਲੇ ਨਸੀਬ, ਆ ਜਿਹੜੀਆਂ ਰਜਾਈਆਂ ਲੈ ਕੇ ਪੈਂਦੇ ਆ ਇਹ ਸਾਨੂੰ ਨਸੀਬ ਨਹੀਂ ਸਨ ਹੋਣੀਆਂ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪੁੱਤਰ ਨਾ ਵਾਰਦੇ ਤੇ ਸਾਡੇ ਪੁੱਤਰ ਹੋਣੇ ਹੀ ਨਹੀਂ ਸਨ, ਕੱਖ ਵੀ ਨਹੀਂ ਸੀ ਹੋਣਾ। ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ। ਮੇਰਾ ਖਾਲਸਾ ਸੁਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ। ਸਰਬੱਤ ਦਾ ਭਲਾ ਮੰਗਣਾ ਉਹ ਸੇਵਾਦਾਰੀ ਕਾਹਦਾ ਹੈ, ਜਿਹੜਾ ਕਵੇ ਲੈ ਜੀ ਪਹਿਲਾਂ ਆਪਣਾ ਕੱਢ ਲਓ, ਬਾਅਦ ਚ ਕੀ ਪਤਾ ਮਿਲੇ ਕਿ
ਨਾ ਮਿਲੇ।
ਕਈਆਂ ਦੇ ਮਨ ਵਿੱਚ ਇਹੀ ਸ਼ੰਕਾ ਰਹਿੰਦਾ ਵੀ ਪਤਾ ਨੀ ਜੀ ਕੁਝ ਬਚਣਾ ਕਿ ਨਹੀਂ ਬਚਣਾ, ਪਹਿਲਾਂ ਆਪਣਾ ਹਿੱਸਾ ਕੱਢ ਲਓ। ਐਸਾ ਹੁੰਦਾ ਪਰ ਸੇਵਾਦਾਰ ਉਹ ਹੈ ਸਾਧ ਸੰਗਤ ਜੀ ਜਿਹੜਾ ਆਖੇ ਮੈਨੂੰ ਨਹੀਂ ਮਿਲੇਗਾ ਤੇ ਨਾ ਸਹੀ, ਸੰਗਤ ਦੇ ਮੂੰਹ ਵਿੱਚ ਪੈ ਜਾਵੇ, ਸੰਗਤ ਨੂੰ ਜਲ ਪਾਣੀ ਪ੍ਰਸ਼ਾਦਾ ਜੋ ਹੈ ਸੰਗਤ ਨੂੰ ਹੋਵੇ। ਸੋ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੱਤ ਦਾ ਭਲਾ ਮੰਗਿਆ ਸੀ। ਚਲੋ ਇਹ ਆਪਣਾ ਵਿਚਾਰ ਨਹੀਂ ਅੱਜ ਦੀ, ਉਸੇ ਪਾਸੇ ਧਿਆਨ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਉਹ ਮਰਦਾਨਾ ਬੈਠਾ ਤੇ ਉਹ ਬੀਬੀ ਆ ਕੇ ਕਹਿੰਦੀ ਭਾਈ ਸਾਹਿਬ ਬਾਬਾ ਜੀ ਤੁਸੀਂ ਬੜਾ ਮਿੱਠਾ ਬੋਲਦੇ, ਤੁਹਾਡੀ ਜ਼ਬਾਨ ਵਿੱਚ ਬੜਾ ਰਸ ਹੈ, ਬੜਾ ਆਨੰਦ ਆਉਂਦਾ ਕੀਰਤਨ ਦਾ। ਮਰਦਾਨਾ ਕਹਿੰਦਾ ਮੈਂ ਤੇ ਰਬਾਬ ਵਜਾਉਣ ਵਾਲੀ ਹਾਂ, ਗਾਉਣ ਵਾਲਾ ਤੇ ਕੋਈ ਹੋਰ ਹੈ, ਗਾਉਣ ਵਾਲਾ ਕੋਈ ਹੋਰ ਹੈ, ਗਾਉਣ ਵਾਲਾ ਕੋਈ ਹੋਰ ਹੈ, ਮੈਂ ਤੇ ਕੱਲੀ ਰਬਾਬ ਵਜਾਉਣਾ, ਉਹ ਕਿੱਥੇ ਹੈ। ਜੇ ਉਹ ਮੈਂ ਤੇ ਕਹਿੰਦੀ ਆਵਾਜ਼ ਹੀ ਸੁਣੀ ਹੈ, ਮੈਂ ਉਹ ਵੇਖਿਆ ਨਹੀਂ, ਤੇ ਜਿਹਦੀ ਆਵਾਜ਼ ਵਿੱਚ ਇੰਨਾ ਆਨੰਦ ਹੈ ਉਹਦੇ ਦਰਸ਼ਨਾਂ ਵਿੱਚ ਕਿੰਨਾ ਕੁ ਆਨੰਦ ਹੋ। ਸਤਿ ਸੰਗਤ ਜੀ, ਹੁਣ ਮਹਾਰਾਜ ਇੱਕ ਪਾਸੇ ਬੈਠੇ ਨੇ ਦੂਰ, ਕਹਿਣ ਲੱਗੇ ਬਾਬਾ ਜੀ ਮੈਂ ਰੋਜ਼ ਆਉਂਦੀ ਹਾਂ, ਤੁਹਾਨੂੰ ਕਈ ਦਿਨ ਹੋ ਗਏ ਵੇਖਦੀ ਨੂੰ, ਤੁਸੀਂ ਨਾ ਜਲ ਪਾਣੀ ਛਕਦੇ ਹੋ ਨਾ ਪ੍ਰਸ਼ਾਦਾ ਛਕਦੇ ਹੋ, ਜੇ ਮੈਂ ਦੁੱਧ ਲੈ ਕੇ ਆਵਾਂ ਤਾਂ ਛਕ ਲਓਗੇ, ਭਾਈ ਮਰਦਾਨਾ ਜੀ ਕਹਿੰਦੇ ਛਕ ਲਾਂਗੇ, ਜੇ ਮਿਲ ਜੇ ਤੇ ਤਾਂ ਵੀ ਛਕ ਲੈਂਦੇ ਹਾਂ, ਨਾ ਮਿਲੇ ਤੇ ਨਾ ਸਹੀ। ਅੱਛਾ ਜੇ ਮੈਂ ਲਿਆਵਾਂ ਛਕ ਲਓਗੇ ਤਾਂ ਦੁੱਧ ਕਹਿੰਦੇ ਲੈ ਆਇਓ, ਛਕ ਲਵਾਂਗੇ। ਅਗਲਾ ਦਿਨ ਹੋਇਆ ਬੀਬੀ ਆਪਣੇ ਪਤੀ ਨੂੰ ਪ੍ਰਸ਼ਾਦਾ ਛਕਾ ਕੇ ਘਰ ਗਈ, ਅਤੇ ਦੁੱਧ ਗਰਮ ਕਰਕੇ ਨਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਵਾਸਤੇ ਲੈ ਕੇ ਆ ਗਈ। ਸਾਧ ਸੰਗਤ ਜੀ ਤਿੰਨ ਚਾਰ ਬਾਟੇ ਨਾਲ ਲੈ ਆਉਂਦੇ, ਗੜਵਾ ਦੁੱਧ ਦਾ ਭਰ ਲਿਆ, ਗਰਮ ਕਰਕੇ ਦੁੱਧ ਉੱਪਰ ਸ਼ੱਕਰ ਰੱਖ ਲਈ, ਮਹਾਰਾਜ ਦੇ ਚਰਨਾਂ ਵਿੱਚ ਪਹੁੰਚੀ। ਹੁਣ ਕੱਲ੍ਹ ਤੇ ਕੇਵਲ ਭਾਈ ਮਰਦਾਨਾ ਵੇਖਿਆ ਸੀ, ਸੇਵਕ ਨੂੰ ਵੇਖ ਕੇ ਆਨੰਦ ਆਇਆ, ਅੱਜ ਉੱਥੇ ਰੱਬ ਆਪ ਬੈਠਾ ਉੱਥੇ ਵੇਖ ਕੇ, ਤੇ ਫਿਰ ਜਦੋਂ ਮਹਾਰਾਜ ਦੇ ਕੀਤੇ ਦਰਸ਼ਨ, ਸਤਿਗੁਰਾਂ ਦੇ ਚਿਹਰੇ ਵੱਲ ਤੱਕਿਆ, ਬੜੀ ਦੁਨੀਆ ਵੇਖੇ ਸੀ ਵੇਖੀ ਸੀ ਪਰ ਗੁਰੂ ਨਾਨਕ ਦੇ ਵਰਗਾ ਤੇ ਚਿਹਰਾ ਹੀ ਨਹੀਂ ਕਿਸੇ ਦਾ। ਉਹ ਧੰਨ ਗੁਰੂ ਨਾਨਕ ਜਦੋਂ ਮਹਾਰਾਜ ਦੇ ਕੀਤੇ ਨਾ ਦਰਸ਼ਨ, ਬਸ ਕੱਲ ਵੀ ਧਾਰਨਾ ਪੜੀ ਸੀ ਨਾ, ਕਹਿਣਾ ਹੀ ਪੈ ਗਿਆ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਪੜ ਲਓ। ਜਦੋਂ ਮਹਾਰਾਜ ਦੇ ਕੀਤੇ ਦੀਦਾਰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ, ਬਸ ਉਸੇ ਸਮੇਂ ਸਤਿਗੁਰਾਂ ਦੇ ਚਰਨਾਂ 'ਚ ਸੀਸ ਨਵਾਇਆ, ਉਹ ਦੁੱਧ ਮਹਾਰਾਜ ਦੇ ਸਾਹਮਣੇ ਰੱਖਿਆ। ਮਹਾਰਾਜ ਨੇ ਉਸ ਸਮੇਂ ਚਾਰ ਥਾਵਾਂ 'ਤੇ ਪਵਾ ਦਿਆ, ਚਾਰ ਜਗ੍ਹਾ 'ਤੇ ਦੁੱਧ ਪਾ ਦਿਓ, ਚਾਰ ਜਗ੍ਹਾ, ਇੱਕ ਭਾਈ ਮਰਦਾਨਾ ਬਾਲਾ, ਇੱਕ ਮਹਾਰਾਜ ਆਪ, ਇੱਕ ਉਹ ਬੀਬੀ ਦਾ ਹਿੱਸਾ। ਛਕੋ ਜੀ, ਸਾਰਿਆਂ ਨੇ ਥੋੜ੍ਹਾ ਥੋੜ੍ਹਾ ਛਕ ਲਿਆ, ਮਹਾਰਾਜ ਜੀ ਨੇ ਵੀ ਥੋੜ੍ਹਾ ਭੋਗ ਲਾਇਆ। ਮਹਾਰਾਜ, ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਦੁੱਧ ਲੈ ਕੇ ਆ ਜਾਇਆ ਕਰਾਂ। ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ,